ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਸਾਹਿਬ ਜੀ, ਸੂਹੀ ਮਹਲਾ ਪੰਜਵਾ, ਤੋ ਮੈਂ ਆਇਆ ਸਰਨੀ ਆਇਆ, ਭਰੋਸਾ ਆਇਆ ਕਿਰਪਾ ਆਇਆ, ਤੋ ਮੈਂ ਆਇਆ ਸਰਨੀ ਆਇਆ, ਭਰੋਸਾ ਆਇਆ ਕਿਰਪਾ ਆਇਆ, ਜਿਉਂ ਭਾਵੈ ਤਿਉਂ ਰੱਖੋ ਸੁਆਮੀ, ਮਾਰਗ ਗੁਰ ਹੈ ਪਠਾਇਆ, ਰਹਾਉ ਮਹਾਂ ਦੁੱਤਰ ਮਾਇਆ, ਜੈਸੇ ਪਵਨ ਚੁਲਾਇਆ, ਸੁਨ ਸੁਨ ਹੀ ਡਰਾਇਆ, ਕਰੋ ਧਰਮ ਰਾਇਆ, ਗ੍ਰਹਿ ਅੰਧ ਕੂ ਪਾਇਆ, ਪਾਵਕ ਸਗਰਾਇਆ, ਗਹਿਓਟ ਸਾਧਾਇਆ, ਨਾਨਕ ਹਾਰ ਧਿਆਇਆ, ਅਬ ਮੈਂ ਪੂਰਾ ਪਾਇਆ, ਗਹਿਓਟ ਸਾਧਾਇਆ, ਨਾਨਕ ਹਾਰ ਧਿਆਇਆ, ਅਬ ਮੈਂ ਪੂਰਾ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ। ਭਾਵ ਸੁਹਾਵੇ ਜਾਣ ਤੋ ਧਿਰ ਜੁਲਦੇ, ਸੀਸ ਸੁਹਾਵਾ ਚਰਨੀ, ਮੁਖ ਸੁਹਾਵਾ ਜਾਣ ਤੋ ਜਸ ਗਾਵੇ, ਜੀਉ ਪਿਆ ਤੋ ਸ਼ਰਨੀ, ਤੈਂਡੀ ਬੰਦਸ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਪਾਣਾ, ਕੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ, तुमरी शरण तुम्हारी आसा, तुम्हें सज्जन सहेले राखो राखन हार, दयाला नानक करके गोले। शहनशाहे हर दुआलम साहिबे कमाल तन तन साहिब श्री गुरु ग्रंथ साहिब पातशाह जी दे पावन पवित्र हजूरी अंदर जुड़ बैठे सतसंगियो, करो रसना पवित्र आओ गज के फतेह बुलाओ जी। वाहेगुरु जी का खालसा वाहेगुरु जी की फतेह। गुरु सवार्यो आप वडभागे हो जो सतगुरु जी दी पावन पवित्र दरगाह अंदर बैठ के सचखंड श्री हरिमंदर साहिब तो जो मुबारक हुक्मनामे की बख्शिश होई है उस दी विचार गुरद्वारा दीवान हाल मंजी साहिब विखे नेता प्रति दी तरह अज भी जुड़ बैठ के जिथे रब्बी बाणी का कीर्तन सरवण कीता है उत्थे गुरमत विचारां भी सरवण कर रहे हो। सतगुरु जी ने यह सुभाग बख्शिश कीता है। अज दा ये मुबारक हुक्मनामा सूही राग अंदर पंचम गुरदेव साहिब श्री गुरु अर्जन देव महाराज जी बख्शिश कर रहे ने, जो धन गुरु ग्रंथ साहिब महाराज जी दे अंग 746 ते सुभायमान है। इस मुबारक हुक्मनामे दी जो रहाओ दी पंक्ति है जो कि सारे ही शब्द दा सेंट्रल आइडिया है, इस मुबारक रहाओ दी पंक्ति विच साहिब जी बख्शिश करदे ने कि यह संसार एक सागर दी न्याई है। ते जदों सागर नू किते ध्यान नाल वेखिए सागर विच बड़े खतरे ने, बहुत वड्डे खतरे सागर विचों उपजदे ने, पर जिन्हां नूं इन्हां खतरियां बारे कोई ज्ञान मिल जाए वो फिर इन्हां खतरियां तों बचण वास्ते सावधान हो जांदे ने। ते जदों किसे नूं किसे तरह दा कोई खतरा पासदा ना प्यारे वो अपने बचाव वास्ते फिर कोई ना कोई सहारा लभदा। मैनू कोई सहारा मिल जाए, ये संसार भी सागर है, इहदे विच बहुत तरह के खतरे ने मनुख नूं, जिन्हां नूं इन्हां खतरियां बारे कुछ समझ पै गई पैंदी है गुरु की बख्शिश द्वारा। जिन्हां ते गुरु की बख्शिश हो गई, जिन्हां नूं इन्हां खतरियां बारे कुछ समझ पई है वो फिर दौड़ के गुरु की शरण विच गए, क्योंकि मनुख सहारा पालदा आसरा पालदा। और मैं ये भी बेनती करा कि उंज तां मनुख दुनियावी सहारे बहुत पालदा, किसे नूं अपने भैण भरावां दा रिश्तेदारां दा बड़ा आसरा है, किसे नूं सज्जणा मित्रां दा बड़ा आसरा है, क्योंकि ज़्यादा आसरे दी लोड़ मनुख नूं ही है। दूर क्यों जाओ, ये ते जन्म समय जिन्नी मनुख नूं सहारे दी लोड़ पैंदी है उन्नी होर जीव जंतुआं नूं पशुआं नूं नहीं। और यही कारण है कि एक गऊ दा बच्चा जन्म तो कुछ समय बाद उठ के अपने पैरों पर खड़ा हो जाता है। किसी भी पशु का बच्चा अपने पैरों पर खड़ा हो जाएगा, पर मनुख के बच्चे कितना समा लगता है अपने पैरों पर खड़े होने वास्ते, इसनों बहुत ज़्यादा सहारियां की लोड़ पैंदी। संसार विच भी बचाव वास्ते इसनों सहारे चाहिए ने, पर कोई धन दौलत का सहारा लैंदा, कोई भैन भरावां दा, धीआं पुत्रां दा, रिश्तेदारां दा, सज्जणां मित्रां दा, पर यह जिन्ने भी सहारे ने यह सहारे एक दिन मनुख नूं बेसहारा कर देंदे ने। ये सहारे तोड़ नहीं निभदे। भाई साहब भाई गुरदास जी का एक बड़ा प्यारा बचन मेरे सामने आया। भाई साहब जी उदाहरण देंदे ने एक कागज़ की, तो कहिंदे ने कि कागज़ नूं जे किते पानी लग जाए ना, वो कागज़ गल जांदा है। इस करके मनुख जरूरी कागजात बड़े ही संभाल के रखदा है, उन्हां नूं लैमीनेशन भी कराएगा कि किते पानी ना लग जाए, जे पानी लग गया तो कागज़ गल जाएगा। भाई साहब भाई गुरदास जी कहिंदे ने जैसे करतास गर जात जल बूंद भरै, करतास कहिंदे ने कागज़ नूं, जैसे करतास गर जात जल बूंद भरै, किरत संबंध जल मदै सावधान है। पर कहिंदे ने उस ही कागज़ नूं किते चोपड़ दिता जाए घिओ दे नाल। हुण कागज़ नूं भावें पानी विच डोब भी दईए ना, वो कागज़ नहीं गलेगा, क्योंकि इस नूं हुण आसरा मिल गया घिओ दा। जैसे करतास गर जात जल बूंद परै, किरत संबंध जल मदे सावधान है। एक होर उदाहरण देंदे ने, जैसे कोट पार तूल तनक चिन गजारे, कहिंदे ने करोड़ां गंढां होण रूं दियां, ते रूं नूं साड़न वास्ते कदे भी मणा मूई अग की लोड़ नहीं पैंदी। एक निक्की जी चिंगारी होवे ते करोड़ां गंढां नूं साड़ के सुआह कर देवेगी। जैसे कोट पार तूल तनक चिन गजारे, तेल मेल दीपक में बाती विद्यमान है। कहिंदे ने उस ही रूह की निक्की जी वट्टी बत्ती, उस नूं रख दिता दीवे दे विच, उपरों पाया तेल, इस नूं अग ला दिती गई, वो निक्की जी रूह की बत्ती सारी रात रोशनी देंदी रही, पर उस नूं अग साड़ ना सकी। कारण की सी? आसरा मिल गया तेल दा। जैसे कोट पार तूल तनक चिन गजारे, तेल मेल दीपक में बाती विद्यमान है। एक होर उदाहरण देंदे ने, कहिंदे ने जैसे लोहो बूढ़ जात सलल में डारत ही, सलल कहिंदे ने पानी नूं, पानी दे विच लोया डुब जांदा है। एक निक्की जी सूई रख दईए पानी विच डुब जाएगी, पर लक्कड़ जिन्नी मर्जी भारी होवे पानी विच नहीं डुबदी। इत्थे भी वख-वख विद्वानां ने वख-वख विचार दित्ते ने, खैर मैं इस पासे ना जावां। लक्कड़ पानी विच नहीं डुबदी, लोया डुब जांदा है। भाई साहिब भाई गुरदास जी कहिंदे ने पानी काठ ना डुबई पाले दी लज्जा है। कहिंदे ने पानी इस करके लकड़ी नूं नहीं डोबदा कि तेनूं आप पालिया होया, जे तेनूं डोब दिता तो मित्रताई दी लाज नहीं रहनी, इस करके पानी नहीं डोबदा। कहिंदे ने जैसे लोहो बूढ़ जात सलल में डारत ही, कासट प्रसंग गंग सागर ना मान है। उस लोहे नूं किते आसरा मिल जाए ना लकड़ी दा, एडी वड्डी नदी है गंगा, एडा वड्डा सागर, उहदी भी परवाह नहीं करदे, उह भी कदे पानी नूं पानी उह डोब नहीं सकदा लोहे नूं, क्यों कि हुण आसरा मिल गया लकड़ी दा। ਤੈਸੇ ਜਮ ਕਾਲ ਬਿਆਲ ਸਕਲ ਸੰਸਾਰ ਗ੍ਰਸੈ। ਕਹਿੰਦੇ ਨੇ ਇਸੇ ਤਰ੍ਹਾਂ ਇਹ ਮੌਤ ਰੂਪੀ ਸੱਪ ਸਾਰੇ ਸੰਸਾਰ ਨੂੰ ਗ੍ਰਸਦਾ ਜਾ ਰਿਹਾ, ਪਰ ਸਤਿਗੁਰ ਭੇਟਤ ਹੀ ਦਾਸਣ ਦਸਾਨ ਹੈ, ਕਿਤੇ ਪਿਆਰਿਓ ਆਸਰਾ ਮਿਲ ਜਾਏ ਗੁਰੂ ਦਾ, ਗੁਰੂ ਕਿਰਪਾ ਕਰਦੇ ਵੇ ਸਹਾਰਾ ਗੁਰੂ ਦਾ ਲੈ ਲਿਆ ਜਾਏ, ਅਤੇ ਫਿਰ ਇਹ ਜਮ ਵੀ ਨੇੜੇ ਨਹੀਂ ਆਉਂਦੇ। ਇੱਕ ਵਾਰੀ ਆਖੋ ਸਤਨਾਮ ਸ੍ਰੀ ਮੇਰੇ ਸਾਹਿਬ ਜੀ ਕਹਿੰਦੇ ਨੇ, ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ, ਜਿੰਨੀ ਤੁਧਨੋਂ ਧੰਨ ਕਹਿਆ ਤਿਸ ਜਮ ਨੇੜ ਨਾ ਆਇਆ। ਜਿਹੜੇ ਉਸ ਮਾਲਕ ਦਾ ਪੱਲਾ ਫੜ ਲੈਂਦੇ ਨੇ ਉਹਨਾਂ ਦੇ ਨੇੜੇ ਜਮ ਵੀ ਨਹੀਂ ਆਉਂਦੇ। ਸਿੱਖ ਨੇ ਗੁਰੂ ਦਾ ਪੱਲਾ ਫੜਨਾ, ਇਸ ਸੰਸਾਰ ਸਾਗਰ ਵਿੱਚੋਂ ਜੇ ਬਚਣਾ ਤਾਂ ਫਿਰ ਗੁਰੂ ਦਾ ਆਸਰਾ ਲੈਣਾ ਪਏਗਾ। ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਗਏ ਨਾ ਮੇਰੇ ਸਾਹਿਬ ਜੀ, ਇੰਨੇ ਦਿਆਲੂ ਨੇ ਕਿ ਜੋ ਸ਼ਰਨ ਆਵੇ ਅਤੇ ਸਕੰਠ ਲਾਵੇ ਇਹ ਬਿਰਧ ਸੁਆਮੀ ਸੰਧਾ। ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ ਮੇਰਾ ਗੁਰੂ ਉਸ ਨੂੰ ਆਪਣੀ ਛਾਤੀ ਨਾਲ ਲਾ ਲੈਂਦਾ। ਲੋੜ ਹੈ ਗੁਰੂ ਦੀ ਸ਼ਰਨ ਵਿੱਚ ਆਉਣ ਦੀ। ਅੱਜ ਦੇ ਇਸ ਮੁਬਾਰਕ ਹੁਕਮਨਾਮੇ ਅੰਦਰ ਮੇਰੇ ਸਾਹਿਬ ਜੀ ਕੀ ਬਖਸ਼ਿਸ਼ ਕਰਦੇ ਨੇ, ਆਓ ਬੜੇ ਹੀ ਪਿਆਰ ਨਾਲ ਸਰਵਣ ਕਰੀਏ।
ਸਤਨਾਮ ਵਾਹਿਗੁਰੂ ਸਾਹਿਬ ਜੀ, ਸੋਹੇ ਮਹਲਾ ਪੰਜਵਾ, ਤੋ ਮੈਂ ਆਇਆ ਸਰਨੀ ਆਇਆ।
ਸੂਹੀ ਰਾਗ ਅੰਦਰ ਪੰਚਮ ਗੁਰਦੇਵ ਬਖਸ਼ਿਸ਼ ਕਰਦੇ ਨੇ, ਤੋ ਮੈਂ ਆਇਆ ਸ਼ਰਨੀ ਆਇਆ। ਹੇ ਵਾਹਿਗੁਰੂ, ਮੈਂ ਤੇਰੀ ਸ਼ਰਨ ਵਿੱਚ ਆ ਗਿਆ, ਮੈਂ ਸਾਰੇ ਪਾਸੇ ਛੱਡ ਦਿੱਤੇ ਨੇ, ਹੁਣ ਕੇਵਲ ਅਤੇ ਕੇਵਲ ਤੇਰਾ ਓਟ ਆਸਰਾ ਹੈ। ਅਤੇ ਜਦੋਂ ਮਨੁੱਖ ਕੇਵਲ ਮਾਲਕ ਦਾ ਆਸਰਾ ਲੈਂਦਾ ਨਾ, ਫਿਰ ਮੇਰਾ ਮਾਲਕ ਉਹਦੀ ਬਾਂਹ ਵੀ ਫੜ ਲੈਂਦਾ। ਜਿੰਨਾ ਚਿਰ ਮਨੁੱਖ ਥਾਂ ਥਾਂ 'ਤੇ ਭਟਕਦਾ, ਬੜੇ ਥਾਵਾਂ 'ਤੇ ਮਨੁੱਖ ਭਟਕਦਾ, ਉਨੀ ਦੇਰ ਕਿਤੋਂ ਵੀ ਇਸ ਦੀ ਬੌੜੀ ਨਹੀਂ ਹੁੰਦੀ। ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ, ਸੁੱਖ ਕੇ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਬੜੇ ਥਾਵਾਂ 'ਤੇ ਜਾ ਕੇ ਮੱਥੇ ਰਗੜਦਾ ਫਿਰਦਾ ਕਿ ਮੈਨੂੰ ਕਿਤੋਂ ਹੀ ਸੁੱਖ ਮਿਲ ਜਾਏ, ਮੇਰੇ ਦੁੱਖਾਂ ਤੋਂ ਮੈਨੂੰ ਨਿਜਾਤ ਮਿਲੇ। ਸਾਹਿਬ ਜੀ ਕਹਿੰਦੇ ਨੇ, ਸੁੱਖ ਕੇ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਦੁਆਰੇ ਦੁਆਰੇ ਸਵਾਣ ਜਿਉਂ ਡੋਲੈ, ਨੇ ਸੁਧ ਰਾਮ ਭਜਨ ਕੀ। ਕਹਿੰਦੇ ਨੇ ਇਸ ਤਰ੍ਹਾਂ ਭਟਕਦਾ ਜਿਵੇਂ ਦਰ ਦਰ 'ਤੇ ਕੁੱਤਾ ਭਟਕਦਾ ਫਿਰਦਾ, ਸਵਾਣ ਕੁੱਤੇ ਨੂੰ ਆਖਦੇ ਨੇ, ਇਸ ਤਰ੍ਹਾਂ ਮਨੁੱਖ ਭਟਕਦਾ। ਪਰ ਸੁੱਖ ਦੀ ਪ੍ਰਾਪਤੀ ਇਸ ਨੂੰ ਫਿਰ ਵੀ ਨਹੀਂ ਹੁੰਦੀ। ਅਤੇ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਨਾ, ਪਿਆਰਿਓ ਮੇਰੇ ਗੁਰੂ ਦਾ ਤਾਂ ਸੁਭਾਅ ਹੀ ਐਸਾ ਹੈ, ਜਿਹੜਾ ਵੀ ਗੁਰੂ ਦੀ ਸ਼ਰਨ ਵਿੱਚ ਆ ਗਿਆ ਮੇਰਾ ਗੁਰੂ ਤਾਂ ਆਪਣਾ ਆਪਾ ਵੀ ਉਹਦੇ ਤੋਂ ਕੁਰਬਾਨ ਕਰ ਦਿੰਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆ ਗਏ ਹੋਏ ਲੇਤ ਹੈ। ਮੇਰਾ ਗੁਰੂ ਕਰੋੜਾਂ ਕਦਮ ਅੱਗੋਂ ਲੈਣ ਵਾਸਤੇ ਜਾਂਦਾ, ਜੇ ਕੋਈ ਸਿੱਖ ਗੁਰੂ ਵਾਲੇ ਪਾਸੇ ਨੂੰ ਇੱਕ ਕਦਮ ਵੀ ਤੁਰਦਾ। ਜਿਵੇਂ ਛੋਟਾ ਜਿਹਾ ਬੱਚਾ ਜਦੋਂ ਆਪਣੇ ਕਦਮਾਂ 'ਤੇ ਖਲੋਣਾ ਸ਼ੁਰੂ ਕਰਦਾ, ਅਤੇ ਉਸ ਤੋਂ ਬਾਅਦ ਕਦੇ ਖਿਆਲ ਕਰਿਓ, ਉਸ ਬੱਚੇ ਨੇ ਧਰਤੀ 'ਤੇ ਕਦਮ ਰੱਖਣੇ ਸ਼ੁਰੂ ਕੀਤੇ। ਜਿਸ ਦਿਨ ਪਹਿਲੇ ਦਿਨ ਉਹ ਧਰਤੀ 'ਤੇ ਤੁਰਨਾ ਸ਼ੁਰੂ ਕਰਦਾ ਨਾ, ਉਸ ਦਿਨ ਇੱਕ ਮਾਂ ਦਾ ਹਿਰਦਾ ਹੀ ਜਾਣ ਸਕਦਾ ਕਿ ਮਾਂ ਨੂੰ ਕਿੰਨੀ ਕੁ ਖੁਸ਼ੀ ਹੁੰਦੀ ਹੈ। ਮਾਂ ਆਪਣੇ ਬੱਚੇ ਵੱਲ ਨੂੰ ਬਾਹਾਂ ਫੈਲਾਉਂਦੀ ਹੈ, ਅਤੇ ਬੱਚਾ ਖੁਸ਼ੀ ਨਾਲ ਖੇੜੇ ਵਿੱਚ ਆਇਆ ਹੋਇਆ ਜਦੋਂ ਆਪਣੀ ਮਾਂ ਵੱਲ ਨੂੰ ਇੱਕ ਦੋ ਕਦਮ ਤੁਰਦਾ ਨਾ, ਅਤੇ ਮਾਂ ਕਈ ਕਦਮ ਦੌੜ ਕੇ ਆ ਕੇ ਆਪਣੇ ਪੁੱਤਰ ਨੂੰ ਛਾਤੀ ਨਾਲ ਲਾ ਲੈਂਦੀ। ਇਸੇ ਤਰ੍ਹਾਂ मेरा गुरु भी, जदों कोई गुरु की शरण में आता है तो मेरा गुरु करोड़ों कदम अगों चल के अपने सिख नूं लैण वास्ते जांदा है। इतिहास के पन्ने गवाही भरते ने कि मेरा गुरु किन्ना कु दयालू है। जदों तुसी इतिहास पढ़ते हो कि 18 पंडितों का एक वफद चल के आया आनंदपुर साहब की धरती ते, धन गुरु तेग बहादुर पातशाह जी की शरण में आए तो आ के बेनती की, पातशाह अमरनाथ के मंदरों में बड़ी ठंडी थां ते बैठ के बड़ी सोच विचार तो बाद असी इस नतीजे ते पहुँचे हाँ कि साडे धर्म नूं जिहड़ा अज खतरा बनया ना, पातशाह असी तुहाडी शरण में आए हाँ, गुरु नानक दे घर तो बिना साडी किसी भी बाह नहीं फड़नी, तो पातशाह कृपा करो साडे धर्म नूं बचा लो, असी तुहाडी शरण में आए हाँ। तो वेखो मेरा गुरु किड्डा दयालू है। धन गुरु तेग बहादुर पातशाह जी कहन लगे, पंडित जी जे गुरु नानक दे घर विच आए हो तो गुरु नानक दे घर विचों कदे कोई खाली नहीं जांदा, इत्थे जेड़ा भी आया झोलियां भर के जांदा है, कदे कोई खाली नहीं जांदा। तो पंडित कृपा राम जेड़ा उस वफद की अगवाई कर रहा सी, उसने कहा, पातशाह सानू ये तो दसो तुसी साडे वास्ते करोगे की, मेरे पातशाह तुसी की करोगे। तो गुरु तेग बहादुर पातशाह जी ने जिहड़ा जवाब दिता सी ना, शायर ने बड़ा सुंदर अंकित किया, मेरे साहब जी उन्हें पंडितों नूं संबोधन करके कहिंदे ने, पंडित जीओ प्राणा तक है बाजी, इदों वध मैं कुछ नहीं कह सकता। कहन लगे, तुसी गुरु नानक दे घर विच आए हो तो गुरु नानक दे घर विच आया कदे कोई खाली नहीं जांदा, मैं तो अपने प्राण भी तुहाडे तो निशावर कर देंगा, एक बार आखो सतनाम श्री वाहिगुरु। तो मेरे साहब जी ने बड़ा सोहना जवाब दिता, कहन लगे, पंडित जीओ प्राणा तक है बाजी, इदों वध मैं कुछ नहीं कह सकता, खुश जान आनंद नमाणियां दे मैं भी नहीं आनंदपुर रह सकता। सहनशीलता की कोई ये हद हुंदी, इतों वध सदमे हुण नहीं सह सकता। साधु हरि गोबिंद दे रहण बैठे पर हर गोबिंद दा पुत्तर नहीं बह सकता। कहन लगे, फिर पातशाह तुसी की करोगे? ते मेरे साहब जी कहन लगे, आप ही जा खलोवांगा तेग थले, हुण नहीं होर निर्दोष खलोन देने, ये है गुरु नानक दा घर, पर जेड़ा एक वारी गुरु दी शरण में आ जाए, आप ही जा खलोवांगा तेग थले, हुण नहीं होर निर्दोष खलोन देने, कोल छोटी जी उम्र है, बाल गोबिंद राय भी बैठे ने। तो मेरे साहब जी कहन लगे, गोबिंद बचड़िया तू भी यतीम हो जा, हुण मैं होर यतीम नहीं आउण देने, रोना प्याज गुजरिए आप रो लई, हुण मैं होर परिवार नहीं रोण देने, भावें आप नहीं मत्थे ते कदे लाया धक्के नाल मैं टिके नहीं धोण देने। ये है गुरु नानक दा घर। की होया जे आप कदे मैं तिलक नहीं लाया पर दूजे दे धर्म विच कोई दखल अंदाजी करे, ये गुरु नानक दा घर बर्दाश्त नहीं कर सकता। ये अज शरण विच आए ने, ते गुरु नानक दे घर विच जिहड़ा शरण विच आ गया ना, मेरा गुरु अपना आपा कुरबान करके भी उन्हां दी रक्षा कर लैंदा है, ऐसा मेरा गुरु है। तो साहब जी बख्शिश करदे ने, कहिंदे ने, हे मालक जी, अज मैं तुहाडी शरण विच आया हाँ, तो मैं आया शरणी आया, अज मैं तुहाडी शरण विच आया हाँ, तो किस आसरे ते किस भरोसे ते आया? मेरे साहब जी अगलियां पंक्तियां विच बख्शिश कर रहे हैं,
भरोसा आया कृपा आया,
मैं इस भरोसे ते आया, भरोसा आया कृपा आया, किन्ने इस भरोसे ते आया हाँ कि तुसी मेरे ते कृपा जरूर करोगे, तुहाडे कोल जेड़ा भी आए वो कृपा दी पात्र दा कृपा दा पात्र बनदा है। पातशाह मैं तुहाडी शरण विच आया और इस भरोसे ते आया। एक गल याद रखियो, बहुती वारी ना सानू भरोसा नहीं बजदा, ਗੱਲ ਹੈ ਭਰੋਸੇ ਦੀ, ਅਤੇ ਜੇ ਭਰੋਸਾ ਨਾ ਬਣੇ ਤਾਂ ਫਿਰ ਗੱਲ ਨਹੀਂ ਬਣਦੀ। ਜਿਹਦੇ ਨਾਲ ਪਿਆਰ ਹੈ ਉਹਦੇ 'ਤੇ ਭਰੋਸਾ ਵੀ ਕਰਨਾ ਪਏਗਾ। ਜੇ ਗੁਰੂ ਨਾਨਕ ਦੇ ਨਾਲ ਪਿਆਰ ਹੈ ਤਾਂ ਗੁਰੂ 'ਤੇ ਭਰੋਸਾ ਵੀ ਕਰਨਾ ਪਏਗਾ। ਸਿੱਖ ਉਹ ਹੀ ਹੈ ਜਿਹਨੂੰ ਗੁਰੂ 'ਤੇ ਭਰੋਸਾ ਹੋਵੇ। ਜੇ ਭਰੋਸਾ ਹੀ ਨਹੀਂ ਤਾਂ ਫਿਰ ਸਿੱਖ ਕਾਹਦਾ। ਬਹੁਤੀ ਵਾਰੀ ਮਨੁੱਖ ਆਉਂਦਾ, ਮੱਥਾ ਵੀ ਟੇਕਦਾ, ਪਰਕਰਮਾ ਵੀ ਕਰਦਾ, ਪਰ ਭਰੋਸਾ ਨਹੀਂ ਬੱਝਦਾ। ਇਹੀ ਕਾਰਨ ਹੈ ਕਿ ਅਸੀਂ ਰੋਜ਼ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ, ਅਤੇ ਉਸ ਵਿੱਚ ਜਿੱਥੇ ਮਨੁੱਖ ਸੱਤ ਦਾਨ ਰੋਜ਼ ਮੰਗਦਾ, ਖਿਆਲ ਕਰਿਓ ਅਸੀਂ ਗੁਰੂ ਕੋਲੋਂ ਸੱਤ ਦਾਨ ਰੋਜ਼ ਮੰਗਦੇ ਹਾਂ, ਸੱਤ ਖੈਰਾਂ ਰੋਜ਼ ਮੰਗਦਾ ਮਨੁੱਖ। ਖੈਰ ਦਾ ਅਰਥ ਹੁੰਦਾ ਦਾਨ। ਅਤੇ ਕਈ ਵਾਰੀ ਇਹ ਵੀ ਕਹਿ ਦਿੰਦੇ ਹਾਂ ਜੇ ਕੋਈ ਮਨੁੱਖ ਬਿਮਾਰ ਹੋ ਗਿਆ ਨਾ, ਅਤੇ ਉਸ ਤੋਂ ਬਾਅਦ ਉਹ ਰਾਜ਼ੀ ਹੋ ਗਿਆ, ਅਤੇ ਅਸੀਂ ਆਮ ਭਾਸ਼ਾ ਵਿੱਚ ਕਹਿ ਦਿੰਦੇ ਹਾਂ ਕਿ ਤੈਨੂੰ ਹੁਣ ਕੋਈ ਖਤਰਾ ਨਹੀਂ, ਤੈਨੂੰ ਸੱਤੇ ਹੀ ਖੈਰਾਂ ਨੇ, ਤੈਨੂੰ ਸੱਤੇ ਹੀ ਖੈਰਾਂ ਨੇ। ਇਸਲਾਮੀ ਸਾਹਿਤ ਦਾ ਇਹ ਸ਼ਬਦ ਹੈ ਖੈਰ। ਬਾਬਾ ਫਰੀਦ ਵੀ ਕਹਿੰਦੇ ਨੇ ਸ਼ੇਖ ਫਰੀਦ ਹੈ ਖੈਰ ਦੀਜੈ ਬੰਦਗੀ, ਕਹਿੰਦੇ ਨੇ ਮੇਰੀ ਬੰਦਗੀ ਦਾ ਖੈਰ ਮੇਰੀ ਝੋਲੀ ਵਿੱਚ ਪਾ। ਅਤੇ ਸਿੱਖ ਵੀ ਆਪਣੇ ਗੁਰੂ ਕੋਲੋਂ ਰੋਜ਼ ਸੱਤ ਖੈਰਾਂ ਮੰਗਦਾ। ਉਹਨਾਂ ਸੱਤਾਂ ਖੈਰਾਂ ਵਿੱਚ ਪਹਿਲੀ ਖੈਰ ਕੀ ਹੈ ਕਿ ਸਿੱਖਾਂ ਨੂੰ ਸਿੱਖੀ ਦਾਨ, ਹੇ ਵਾਹਿਗੁਰੂ ਸਿੱਖੀ ਦੀ ਦਾਤ ਝੋਲੀ ਵਿੱਚ ਪਾਓ, ਇਹ ਵੀ ਇੱਕ ਖੈਰ ਹੈ। ਉਸ ਤੋਂ ਬਾਅਦ ਇਹ ਝੋਲੀ ਹੈ, ਇਹਦੇ ਵਿੱਚ ਬਾਕੀ ਦਾਨ ਪੈਣੇ ਨੇ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ ਅਤੇ ਭਰੋਸਾ ਦਾਨ। ਇਹ ਭਰੋਸੇ ਦਾ ਦਾਨ ਵੀ ਪਾਤਸ਼ਾਹ ਤੁਸੀਂ ਝੋਲੀ ਵਿੱਚ ਪਾਓ ਤਾਂ ਭਰੋਸਾ ਬਣੇਗਾ। ਦਾਨਾ ਸਿਰਦਾਨ ਨਾਮ ਦਾਨ, ਸਾਰੇ ਦਾਨਾਂ ਤੋਂ ਉੱਤਮ ਦਾਨ ਹੈ ਨਾਮ ਦਾ ਦਾਨ। ਔਰ ਇਹ ਵੀ ਸਿੱਖ ਨੇ ਗੁਰੂ ਕੋਲੋਂ ਝੋਲੀ ਅੱਡ ਕੇ ਮੰਗਣਾ। ਪਰਮਾਤਮਾ 'ਤੇ ਭਰੋਸਾ ਨਹੀਂ ਬਣਦਾ ਮਨੁੱਖ ਨੂੰ, ਕਹਿ ਦਿੰਦੇ ਨੇ ਜੀ ਪਤਾ ਨਹੀਂ ਪਰਮਾਤਮਾ ਹੈ ਵੀ ਹੈ ਕਿ ਨਹੀਂ। ਬਹੁਤੀ ਵਾਰੀ ਨਾ ਅਸੀਂ ਉਸ ਚੀਜ਼ 'ਤੇ ਭਰੋਸਾ ਕਰਦੇ ਹਾਂ ਜਿਹੜੀ ਸਾਨੂੰ ਨਜ਼ਰ ਆਵੇ। ਪਰਮਾਤਮਾ ਉਹ ਨਿਰੰਕਾਰ ਹੈ, ਉਹਦਾ ਆਕਾਰ ਕੋਈ ਨਹੀਂ। ਔਰ ਇਹੀ ਕਾਰਨ ਹੈ ਕਿ ਮਨੁੱਖ ਨੂੰ ਭਰੋਸਾ ਨਹੀਂ ਬੱਝਦਾ ਕਿ ਪਤਾ ਨਹੀਂ ਹੈ ਵੀ ਹੈ ਕਿ ਨਹੀਂ। ਕਹਿੰਦੇ ਨੇ ਇੱਕ ਵਾਰੀ ਇੱਕ ਤਾਰਕ ਇੱਕ ਨੌਜਵਾਨ ਕਿਸੇ ਫਕੀਰ ਕੋਲ ਚਲਾ ਗਿਆ, ਅਤੇ ਉੱਥੇ ਜਾ ਕੇ ਰੱਬ ਦੇ ਬਾਰੇ ਵਿੱਚ ਵਿਚਾਰ ਚੱਲੀ। ਇਹ ਤਾਰਕਕ ਬੰਦਾ, ਨਾਸਤਕ ਬੰਦਾ ਕਹਿਣ ਲੱਗਾ ਜੀ ਮੈਂ ਨਹੀਂ ਮੰਨਦਾ ਕਿ ਰੱਬ ਹੈ, ਮੈਂ ਨਹੀਂ ਜਾਣਦਾ। ਪੁੱਛਿਆ ਕਿਉਂ? ਕਹਿਣ ਲੱਗਾ ਫਕੀਰ ਸਾਈਂ ਤੁਸਾਂ ਕਦੇ ਰੱਬ ਵੇਖਿਆ? ਉਹ ਕਹਿਣ ਲੱਗਾ ਬੇਟਾ ਉਹ ਕੋਈ ਵਿਅਕਤੀ ਨਹੀਂ, ਉਹ ਤਾਂ ਇੱਕ ਸ਼ਕਤੀ ਹੈ। ਕਹਿਣ ਲੱਗਾ ਫਿਰ ਜਿਹੜੇ ਨਜ਼ਰ ਹੀ ਨਹੀਂ ਆਉਂਦਾ ਕੀ ਪਤਾ ਹੈ ਵੀ ਹੈ ਕਿ ਨਹੀਂ, ਮੈਂ ਨਹੀਂ ਮੰਨਦਾ। ਉਸ ਫਕੀਰ ਨੇ ਬੜੀਆਂ ਦਲੀਲਾਂ ਦਿੱਤੀਆਂ, ਪਰ ਜਦੋਂ ਨਾ ਮੰਨਿਆ ਕਹਿਣ ਲੱਗਾ ਕਿ ਜਿਹੜੀ ਚੀਜ਼ ਨਜ਼ਰ ਨਹੀਂ ਆਉਂਦੀ ਮੈਂ ਨਹੀਂ ਮੰਨਦਾ, ਇਸ ਕਰਕੇ ਮੈਂ ਤਾਂ ਬੁਲੰਦ ਆਵਾਜ਼ ਵਿੱਚ ਕਹਿੰਦਾ ਕਿ ਰੱਬ ਨਹੀਂ, ਐਵੇਂ ਭਰਮ ਪਾਇਆ ਹੋਇਆ। ਇਸ ਫਕੀਰ ਨੂੰ ਗੁੱਸਾ ਆਇਆ, ਇਸ ਨੇ ਇੱਕ ਪੱਥਰ ਦਾ ਟੁਕੜਾ ਫੜਿਆ ਅਤੇ ਜ਼ੋਰ ਨਾਲ ਮਾਰਿਆ, ਇਸ ਦੇ ਪੈਰ 'ਤੇ ਲੱਗਿਆ, ਪੈਰ ਵਿੱਚੋਂ ਖੂਨ ਵਹਿ ਤੁਰਿਆ। ਇਹ ਕੁਰਲਾ ਉੱਠਿਆ, ਕਹਿਣ ਲੱਗਾ ਫਕੀਰ ਸਾਈਂ ਮੈਨੂੰ ਤੇਰੇ 'ਤੇ ਇਹ ਉਮੀਦ ਨਹੀਂ ਸੀ ਕਿ ਜੇ ਤੂੰ ਕਿਤੇ ਵਿਚਾਰਧਾਰਾ ਵਿੱਚ ਮੇਰਾ ਜਵਾਬ ਨਹੀਂ ਦੇ ਸਕਿਆ, ਅਤੇ ਇੰਨਾ ਕ੍ਰੋਧ, ਇੰਨੇ ਜ਼ੋਰ ਦਾ ਪੱਥਰ ਮਾਰਿਆ, ਮੇਰੇ ਪੈਰ 'ਚੋਂ ਖੂਨ ਵਹਿ ਤੁਰਿਆ, ਮੈਨੂੰ ਬੜੀ ਪੀੜਾ ਹੋ ਰਹੀ ਹੈ। ਫਕੀਰ ਕਹਿਣ ਲੱਗਾ ਕਿ ਮੈਂ ਨਹੀਂ ਮੰਨਦਾ ਤੈਨੂੰ ਪੀੜ ਹੋ ਰਹੀ ਹੈ। ਕਹਿਣ ਲੱਗਾ ਕਿਉਂ ਨਹੀਂ ਮੰਨਦਾ? ਫਕੀਰ ਨੇ ਕਿਹਾ ਜੇ ਪੀੜ ਹੁੰਦੀ ਹੈ ਤਾਂ ਫਿਰ ਮੈਨੂੰ ਵਿਖਾ, ਜੇ ਦਿਸਦੀ ਨਹੀਂ ਤਾਂ ਮੈਂ ਕਿਵੇਂ ਮੰਨ ਲਵਾਂ ਤੈਨੂੰ ਪੀੜ ਹੋ ਰਹੀ ਹੈ। ਕਹਿਣ ਲੱਗਾ ਨਹੀਂ ਫਕੀਰ ਸਾਈਂ, ਇਹ ਪੀੜ ਤਾਂ ਮਹਿਸੂਸ ਹੁੰਦੀ ਹੈ, ਨਜ਼ਰ ਨਹੀਂ ਆਉਂਦੀ। ਕਹਿਣ ਲੱਗਾ ਬੇਟਾ ਇਸੇ ਤਰ੍ਹਾਂ ਹੀ ਉਸ ਮਾਲਕ ਨੂੰ ਗੁਣਾਂ ਰਾਹੀਂ ਮਹਿਸੂਸ ਕੀਤਾ ਜਾਂਦਾ, ਉਹ ਨਜ਼ਰ ਨਹੀਂ ਆਉਂਦਾ, ਉਸ ਨੂੰ ਤਾਂ ਮਹਿਸੂਸ ਕੀਤਾ ਜਾਂਦਾ। ਕਦੇ ਕਿਸੇ ਨੇ ਹਵਾ ਨਹੀਂ ਵੇਖੀ, ਪਰ ਕੀ ਕਵਾਂਗੇ ਹਵਾ ਨਹੀਂ, ਫੁੱਲ ਦੀ ਸੁਗੰਧੀ ਨਜ਼ਰ ਨਹੀਂ ਆਉਂਦੀ, ਪਰ ਸੁਗੰਧੀ ਹੈ। ਇਸੇ ਤਰ੍ਹਾਂ ਹੀ ਉਹ ਪਰਮਾਤਮਾ ਵੀ ਹੈ, ਜ਼ਰੇ ਜ਼ਰੇ ਵਿੱਚ ਹੈ, ਪਰ ਮਨੁੱਖ ਨੂੰ ਭਰੋਸਾ ਨਹੀਂ ਵੱਜਦਾ, ਗੁਰੂ 'ਤੇ ਭਰੋਸਾ ਨਹੀਂ ਵੱਜਦਾ। ਮੈਨੂੰ ਇੱਕ ਗੱਲ ਯਾਦ ਆਈ, ਕਹਿੰਦੇ ਨੇ ਇੱਕ ਮਸਜਿਦ ਦੀ ਦੀਵਾਰ ਦੇ ਨਾਲ ਇੱਕ ਮੁਸਲਮਾਨ ਵੀਰ ਬੈਠਾ ਜਿਹੜਾ ਲੋਕਾਂ ਨੂੰ ਦਵਾਈਆਂ ਦੇ ਰਿਹਾ ਸੀ। ਇੱਕ ਦਿਨ ਇੱਕ ਗੁਰਸਿੱਖ ਉਹ ਵੀ ਚਲਾ ਗਿਆ, ਕੋਈ ਸਰੀਰਕ ਰੋਗ ਸੀ ਅਤੇ ਉਹਦੀ ਦਵਾਈ ਲੈਣ ਵਾਸਤੇ ਚਲਾ ਗਿਆ। ਬੜੀ ਲੰਬੀ ਲਾਈਨ ਲੱਗੀ। ਜਦੋਂ ਇਸ ਦੀ ਵਾਰੀ ਆਈ ਤਾਂ ਉਸ ਮੁਸਲਮਾਨ ਵੈਦ ਨੇ ਕਹਿ ਦਿੱਤਾ, ਕਹਿਣ ਲੱਗਾ, ਐ ਗੁਰਸਿੱਖ, ਇਹਦੇ ਵਿੱਚ ਤੇਰੇ ਵਾਸਤੇ ਕੋਈ ਦਵਾਈ ਨਹੀਂ, ਮੈਂ ਤੈਨੂੰ ਦਵਾਈ ਨਹੀਂ ਦੇ ਸਕਦਾ। ਹੈਰਾਨ ਹੋ ਗਿਆ, ਕਹਿਣ ਲੱਗਾ, ਕਿਉਂ? ਇੱਕ ਡਾਕਟਰ ਹੋਵੇ, ਇੱਕ ਵੈਦ ਹੋਵੇ, ਉਹਦੇ ਵਾਸਤੇ ਕੋਈ ਜਾਤ ਪਾਤ ਦਾ ਭੇਦ ਨਹੀਂ, ਪਰ ਜੇ ਦੂਜਿਆਂ ਨੂੰ ਦਵਾਈ ਦੇ ਰਹੇ ਤਾਂ ਮੈਨੂੰ ਕਿਉਂ ਨਹੀਂ? ਕਹਿਣ ਲੱਗਾ, ਨਹੀਂ ਸਰਦਾਰ ਜੀ, ਇਹ ਆਪਕੇ ਲਈ ਨਹੀਂ। ਵਾਪਸ ਚਲਾ ਗਿਆ। ਥੋੜ੍ਹੇ ਦਿਨਾਂ ਬਾਅਦ ਫਿਰ ਆਇਆ, ਫਿਰ ਉਸੇ ਕਤਾਰ ਵਿੱਚ ਖੜ੍ਹਾ। ਜਦੋਂ ਵਾਰੀ ਆਈ ਤਾਂ ਉਸਨੇ ਫਿਰ ਇਨਕਾਰ ਕਰ ਦਿੱਤਾ। ਪਰ ਜਦੋਂ ਕਿਸੇ ਮਨੁੱਖ ਦਾ ਜੇ ਪਿਆਸ ਲੱਗੀ ਹੋਵੇ ਤਾਂ ਜਿੰਨਾ ਚਿਰ ਪਾਣੀ ਨਹੀਂ ਮਿਲਿਆ, ਪਿਆਸ ਨਹੀਂ ਮਿਟ ਸਕਦੀ। ਭੁੱਖ ਲੱਗੀ ਹੈ, ਭੋਜਨ ਨਹੀਂ ਮਿਲਿਆ, ਕਿਵੇਂ ਤ੍ਰਿਪਤੀ ਹੋਵੇਗੀ? ਇਸ ਦੀ ਜੋ ਪੀੜਾ ਸੀ ਨਾ, ਤੀਸਰੀ ਵਾਰੀ ਫਿਰ ਇਸ ਨੂੰ ਲੈ ਕੇ ਪਹੁੰਚ ਗਈ। ਜਦੋਂ ਗਿਆ, ਅਖੀਰ ਵਿੱਚ ਬੈਠਾ ਸੀ, ਇਸ ਵੈਦ ਨੇ ਇਸ ਨੂੰ ਪਿਆਰ ਨਾਲ ਬਿਠਾਇਆ ਅਤੇ ਕਹਿਣ ਲੱਗਾ, ਸਰਦਾਰ ਜੀ, ਮੈਂ ਤੁਹਾਨੂੰ ਪਹਿਲਾਂ ਵੀ ਦੋ ਵਾਰੀ ਮੋੜਿਆ, ਤੁਸੀਂ ਅੱਜ ਫਿਰ ਆਏ ਹੋ, ਮੈਂ ਤੁਹਾਨੂੰ ਫਿਰ ਬੇਨਤੀ ਕਰਦਾ, ਇਹਦੇ ਵਿੱਚ ਤੁਹਾਡੇ ਵਾਸਤੇ ਦਵਾਈ ਨਹੀਂ। ਪੁੱਛਿਆ, ਕਿਉਂ ਮੇਰੇ ਵਾਸਤੇ ਕਿਉਂ ਨਹੀਂ? ਅਤੇ ਕਹਿਣ ਲੱਗਾ, ਸਰਦਾਰ ਜੀ, ਹਕੀਕਤ ਇਹ ਹੈ ਕਿ ਇਹਦੇ ਵਿੱਚ ਦਵਾਈ ਹੈ ਹੀ ਕੋਈ ਨਹੀਂ। ਹੈਰਾਨ ਹੋ ਗਿਆ, ਕਹਿਣ ਲੱਗਾ, ਫਿਰ ਕੀ ਤੂੰ ਲੋਕਾਂ ਨਾਲ ਧੋਖਾ ਕਰ ਰਿਹਾ? ਇਹ ਛਲ ਕਪਟ ਕਿਉਂ? ਕਹਿਣ ਲੱਗਾ, ਨਹੀਂ, ਧੋਖਾ ਨਹੀਂ ਕਰਦਾ, ਲੋਕਾਂ ਨੂੰ ਆਰਾਮ ਆਉਂਦਾ ਅਤੇ ਤਾਂ ਦੂਰੋਂ ਦੂਰੋਂ ਚੱਲ ਕੇ ਆਉਂਦੇ ਨੇ। ਉਤਸੁਕਤਾ ਹੋਰ ਵੱਧ ਗਈ। ਕਹਿਣ ਲੱਗਾ, ਕਮਾਲ ਦੀ ਗੱਲ ਹੈ ਕਿ ਜੇ ਦਵਾਈ ਵੀ ਕੋਈ ਨਹੀਂ ਅਤੇ ਲੋਕਾਂ ਨੂੰ ਆਰਾਮ ਵੀ ਆਉਂਦਾ, ਇਹ ਕਿਵੇਂ ਹੋ ਸਕਦਾ? ਉਸਨੇ ਬੜੇ ਪਿਆਰ ਦੇ ਨਾਲ ਬਿਠਾ ਕੇ ਕਿਹਾ, ਕਹਿਣ ਲੱਗਾ, ਸਰਦਾਰ ਜੀ, ਹਕੀਕਤ ਇਹ ਹੈ ਕਿ ਮੈਂ ਅੰਮ੍ਰਿਤ ਵੇਲੇ ਰੋਜ਼ ਉੱਠਣਾ 2:30 ਵਜੇ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਸਥਾਨ 'ਤੇ ਜਾਣਾ, ਮੈਂ ਸੰਗਤਾਂ ਦੇ ਜੋੜੇ ਝਾੜਨਾ, ਜਿਹੜੀ ਚਰਨ ਧੂੜੀ ਇਕੱਠੀ ਹੁੰਦੀ ਹੈ ਨਾ, ਮੈਂ ਉਹ ਇਕੱਠੀ ਕਰਕੇ ਪੁੜੀਆਂ ਵਿੱਚ ਬੰਨ੍ਹ ਕੇ ਲੋਕਾਂ ਨੂੰ ਦੇਣਾ, ਜਿਨ੍ਹਾਂ ਨਾਲ ਲੋਕਾਂ ਦੇ ਰੋਗ ਕੱਟੇ ਜਾਂਦੇ ਨੇ। ਇਹ ਗੁਰੂ ਕੇ ਸਿੱਖਾ, ਤੂੰ ਤਾਂ ਗੁਰੂ ਤੇਗ ਬਹਾਦਰ ਦਾ ਬੜਾ ਪਿਆਰਾ ਸਿੱਖ ਹੈ, ਜਿਸ ਗੁਰੂ ਦੀਆਂ ਸੰਗਤਾਂ ਦੀ ਚਰਨ ਧੂੜੀ ਨਾਲ ਰੋਗ ਕੱਟੇ ਜਾਣ, ਕੀ ਤੈਨੂੰ ਆਪਣੇ ਗੁਰੂ 'ਤੇ ਭਰੋਸਾ ਨਹੀਂ ਆਇਆ? ਤੇਰਾ ਗੁਰੂ 'ਤੇ ਭਰੋਸਾ ਨਹੀਂ ਬਣ ਸਕਿਆ? ਪਰ ਹਕੀਕਤ ਹੈ, ਗੁਰੂ ਸਵਾਰਿਓ, ਜਦੋਂ ਗੁਰੂ 'ਤੇ ਭਰੋਸਾ ਵੱਜ ਜਾਏ ਨਾ, ਮੇਰਾ ਗੁਰੂ ਸਾਰੀਆਂ ਹੀ ਬਰਕਤਾਂ ਝੋਲੀ ਵਿੱਚ ਪਾ ਦਿੰਦਾ। ਜਿਤੜੇ ਫਲ ਮਨ ਬਾਛੀਏ, ਤਿਤੜੇ ਸਤਿਗੁਰ ਪਾਸ। ਮੇਰਾ ਗੁਰੂ ਬੜੀ ਕਿਰਪਾ ਕਰਦਾ ਜਦੋਂ ਸਿੱਖ ਨੂੰ ਗੁਰੂ 'ਤੇ ਭਰੋਸਾ ਵੱਜ ਜਾਏ। ਮੇਰੇ ਸਾਹਿਬ ਜੀ ਇਹ ਬਖਸ਼ਿਸ਼ ਕਰ ਰਹੇ ਨੇ, ਭਰੋਸਾ ਆਇਆ, ਕਿਰਪਾ ਆਇਆ। ਹੇ ਵਾਹਿਗੁਰੂ ਜੀ, ਮੈਂ ਭਰੋਸੇ ਦੇ ਨਾਲ ਤੁਹਾਡੇ ਕੋਲ ਚੱਲ ਕੇ ਆਇਆ, ਔਰ ਇਸ ਭਰੋਸੇ 'ਤੇ ਕਿ ਤੁਸੀਂ ਮੇਰੇ 'ਤੇ ਜ਼ਰੂਰ ਕਿਰਪਾ ਕਰੋਗੇ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ। ਆਓ, ਸਤਿਗੁਰੂ ਜੀ ਅਗਲੀਆਂ ਪੰਕਤੀਆਂ ਵਿੱਚ ਕੀ ਬਖਸ਼ਿਸ਼ ਕਰ ਰਹੇ ਹਨ।
ਜਿਉਂ ਭਾਵੈ ਤਿਉਂ ਰੱਖੋ ਸੁਆਮੀ, ਮਾਰਗ ਗੁਰਹਿ ਪਠਾਇਆ।
ਮਾਰਗ ਗੁਰਹਿ ਪਠਾਇਆ ਦਾ ਅਰਥ ਹੈ ਕਿ ਮੈਨੂੰ ਗੁਰੂ ਨੇ ਇਸ ਰਸਤੇ 'ਤੇ ਭੇਜ ਦਿੱਤਾ, ਮੈਂ ਹੁਣ ਤੁਹਾਡੀ ਸ਼ਰਨ ਵਿੱਚ ਆ ਗਿਆ, ਅਤੇ ਹੁਣ ਕਿਰਪਾ ਕਰੋ, ਜਿਵੇਂ ਤੁਹਾਡੀ ਮਰਜ਼ੀ ਹੈ ਉਸੇ ਤਰ੍ਹਾਂ ਹੀ ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲਓ। ਹੁਣ ਮੇਰੀ ਮਰਜ਼ੀ ਕੋਈ ਨਹੀਂ। ਜਦੋਂ ਗੁਰੂ ਕੋਲ ਆਵਾਂਗੇ ਨਾ, ਅਤੇ ਗੁਰੂ ਦੇ ਕੋਲ ਆ ਕੇ ਆਪਣੀ ਮਰਜ਼ੀ ਨੂੰ ਤਿਆਗਣਾ ਪਏਗਾ, ਗੁਰੂ ਦੀ ਮਤ ਗ੍ਰਹਿਣ ਕਰਨੀ ਪਏਗੀ। ਫਿਰ ਗੁਰੂ ਭਾਵੇਂ ਸੁੱਖ ਦੇਵੇ ਭਾਵੇਂ ਦੁੱਖ ਦੇਵੇ, ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ 'ਤੇ ਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ। ਹੇ ਵਾਹਿਗੁਰੂ, ਹੁਣ ਤੇਰੀ ਸ਼ਰਨ ਵਿੱਚ ਆਇਆ, ਜਿਉਂ ਭਾਵੈ ਤਿਉਂ ਰਾਖ, ਹਰ ਪ੍ਰਭ ਤੇਰਿਆ, ਇੱਤੇ ਗਣੋ ਅਸੰਖ ਅਵਗੁਣ ਮੇਰਿਆ। ਹੇ ਵਾਹਿਗੁਰੂ, ਮੇਰੇ 'ਤੇ ਇੰਨੇ ਕੁ ਔਗਣ ਨੇ ਕਿ ਗਿਣੇ ਹੀ ਨਹੀਂ ਜਾ ਸਕਦੇ, ਹੁਣ ਤਾਂ ਤੁਸੀਂ ਕਿਰਪਾ ਕਰੋ ਅਤੇ ਜਿਵੇਂ ਚੰਗਾ ਲੱਗਦਾ ਨਾ ਕਿਰਪਾ ਕਰਕੇ ਰੱਖ ਲਓ।
ਰਹਾਉ ਮਹਾਂਦੁੱਤਰ ਮਾਇਆ, ਜੈਸੇ ਪਵਨ ਚੁਲਾਇਆ।
ਮਹਾਂਦੁੱਤਰ ਮਾਇਆ, ਦੁੱਤਰ ਦਾ ਅਰਥ ਹੁੰਦਾ ਜਿਸ ਨੂੰ ਤਰਿਆ ਨਾ ਜਾ ਸਕੇ। ਦੁੱਤਰ, ਇਹ ਜੋ ਸੰਸਾਰ ਰੂਪੀ ਸਾਗਰ ਹੈ ਨਾ, ਇਸ ਨੂੰ ਤਰਨਾ ਬੜਾ ਕਠਿਨ ਹੈ, ਬਹੁਤ ਕਠਿਨ ਹੈ। ਇਸ ਨੂੰ ਬਿਖਮ ਨਦੀ ਵੀ ਆਖਿਆ ਗਿਆ। ਸਾਹਿਬ ਜੀ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ, ਗਿਆਨ ਧਿਆਨ ਕਿਛੁ ਕਰਮ ਨ ਜਾਣਾ, ਨਾਹਨ ਨਿਰਮਲ ਕਰਨੀ, ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਬਿਖਮ ਨਦੀ, ਇਹ ਸਤਸੰਗ ਵਿੱਚ ਆ ਕੇ ਹੇ ਵਾਹਿਗੁਰੂ, ਤਾਂ ਹੀ ਇਸ ਨੂੰ ਤਰਿਆ ਜਾ ਸਕਦਾ, ਆਪਣੇ ਯਤਨਾਂ ਨਾਲ ਨਹੀਂ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ 'ਤੇ ਵੀ ਇਹੀ ਸਵਾਲ ਕੀਤਾ ਸੀ ਨਾ ਜੋਗੀਆਂ ਨੇ। ਜੋਗੀਆਂ ਦਾ ਮੁਖੀ ਹੈ ਚਰਪਟਨਾਥ ਜੋਗੀ, ਅਤੇ ਉਹ ਸਵਾਲ ਕਰਦਾ, ਕਹਿੰਦਾ ਦੁਨੀਆ ਸਾਗਰ ਦੁੱਤਰ ਕਹੀ ਹੈ, ਕਿਉਂ ਕਰ ਪਾਈ ਹੈ ਪਾਰੋ। ਕਹਿੰਦੇ ਨੇ ਇਹ ਦੁਨੀਆ ਇੱਕ ਐਸਾ ਸਾਗਰ ਹੈ ਜਿਸ ਨੂੰ ਤਰਿਆ ਨਹੀਂ ਜਾ ਸਕਦਾ, ਅਤੇ ਕਿਵੇਂ ਪਾਰ ਕੀਤਾ ਜਾਏ। ਦੁਨੀਆ ਸਾਗਰ ਦੁੱਤਰ ਕਹੀ ਹੈ, ਕਿਉਂ ਕਰ ਪਾਈ ਹੈ ਪਾਰੋ, ਚਰਪਟ ਬੋਲੇ ਅਵਧੂ ਨਾਨਕ ਦੇ ਸੱਚਾ ਵਿਚਾਰ। ਇਹ ਅਵਧੂਤ ਨਾਨਕ ਇੱਥੇ ਵਿਚਾਰ ਦੇ, ਇਸ ਸਾਗਰ ਨੂੰ ਕਿਵੇਂ ਤਰੀਏ। ਅਤੇ ਮੇਰੇ ਪਾਤਸ਼ਾਹ ਜੀ ਨੇ ਉੱਥੇ ਦੋ ਪ੍ਰਮਾਣ ਦਿੱਤੇ। ਸਾਹਿਬ ਜੀ ਕਹਿੰਦੇ ਨੇ ਜੈਸੇ ਜਲ ਮੈਂ ਕਮਲ ਨਿਰਾਲਮ, ਕਹਿੰਦੇ ਨੇ ਜਿਵੇਂ ਪਾਣੀ ਦੇ ਵਿੱਚ ਕਮਲ ਦਾ ਫੁੱਲ ਰਹਿੰਦਾ ਪਰ ਪਾਣੀ ਤੋਂ ਨਿਰਲੇਪ ਰਹਿੰਦਾ, ਜਿੰਨਾ ਪਾਣੀ ਵਧਿਆ ਓਨਾ ਹੀ ਹੋਰ ਉੱਚਾ ਹੋ ਗਿਆ। ਦੋ ਉਦਾਹਰਣਾਂ ਦਿੱਤੀਆਂ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨਿਸ਼ਾਣੇ, ਨਿਸ਼ਾਣੇ ਕਹਿੰਦੇ ਨੇ ਖੰਭਾਂ ਨੂੰ। ਇੱਕ ਪੰਛੀ ਹੈ ਮੁਰਗਾਬੀ, ਉਸ ਦੇ ਪਰਾਂ ਦੀ ਉਦਾਹਰਣ ਦਿੱਤੀ, ਕਿਉਂਕਿ ਕਿਸੇ ਹੋਰ ਪੰਛੀ ਨੂੰ ਪਾਣੀ ਵਿੱਚ ਡੋਬ ਦਿੱਤਾ ਜਾਏ ਨਾ, ਉਸ ਦੇ ਪਰ ਗਿੱਲੇ ਹੋ ਗਏ, ਅਤੇ ਜਿੰਨੀ ਦੇਰ ਉਹ ਸੁੱਕ ਨਹੀਂ ਜਾਂਦੇ ਉਹ ਆਕਾਸ਼ ਵਿੱਚ ਉਡਾਰੀ ਨਹੀਂ ਮਾਰ ਸਕਦਾ, ਉੱਡ ਨਹੀਂ ਸਕੇਗਾ। ਸਾਹਿਬ ਜੀ ਕਹਿੰਦੇ ਨੇ ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨਿਸ਼ਾਣੇ, ਸੁਰਤ ਸ਼ਬਦ ਭਾਵ ਸਾਗਰ ਤਰੀਏ, ਨਾਨਕ ਨਾਮ ਵਿਖਾਣੇ। ਕਹਿੰਦੇ ਨੇ ਇਸ ਤਰ੍ਹਾਂ ਜਦੋਂ ਸ਼ਬਦ ਨੂੰ ਸੁਰਤ ਦੇ ਨਾਲ ਪੜ੍ਹਾਂਗੇ ਨਾ, ਜਦੋਂ ਸਾਡੀ ਸੁਰਤ ਸ਼ਬਦ ਦੇ ਨਾਲ ਜੁੜ ਜਾਏਗੀ, ਫਿਰ ਇਸ ਭਾਵ ਸਾਗਰ ਤੋਂ ਪਾਰ ਹੋਇਆ ਜਾ ਸਕਦਾ। ਸੁਰਤ ਨੂੰ ਸ਼ਬਦ ਦੇ ਨਾਲ ਜੋੜਨਾ, ਖਿਆਲ ਕਰਿਓ, ਅਤੇ ਜਦੋਂ ਸੁਰਤ ਸ਼ਬਦ ਦੇ ਨਾਲ ਜੁੜ ਜਾਏ ਨਾ, ਫਿਰ ਬਾਕੀ ਸਾਰੇ ਫੁਰਨੇ ਮਿਟ ਜਾਂਦੇ ਨੇ, ਬਾਕੀ ਫੁਰਨੇ ਨਹੀਂ ਰਹਿੰਦੇ। ਮਨੁੱਖ ਸੰਸਾਰ ਸਾਗਰ ਵਿੱਚ ਕਦੋਂ ਡੁੱਬਦਾ? ਆਮ ਤੌਰ 'ਤੇ ਤੁਸੀਂ ਵੇਖਿਆ ਹੋਵੇਗਾ ਕਿ ਬਹੁਤ ਘੱਟ ਪੜ੍ਹਨ ਨੂੰ ਮਿਲਦਾ ਜੀ, ਫਲਾਣੇ ਥਾਂ 'ਤੇ ਬੇੜੀ ਡੁੱਬ ਗਈ, ਕੋਈ ਜਹਾਜ਼ ਡੁੱਬ ਗਿਆ, ਇੰਨੇ ਸਵਾਰ ਮਾਰੇ ਗਏ। ਪਰ ਜਿਹੜਾ ਸੰਸਾਰ ਰੂਪੀ ਸਾਗਰ ਹੈ ਨਾ, ਇਹਦੇ ਵਿੱਚ ਤਾਂ ਕੋਈ ਭਾਗਾਂ ਵਾਲੀ ਬੇੜੀ ਹੈ ਜਿਹੜੀ ਪਾਰ ਲੰਘਦੀ ਹੈ, ਬਹੁਤੀਆਂ ਬੇੜੀਆਂ 'ਤੇ ਡੁੱਬ ਜਾਂਦੀਆਂ ਨੇ। ਇਹ ਜੀਵਨ ਦੀਆਂ ਬੇੜੀਆਂ ਡੁੱਬਦੀਆਂ ਨੇ, ਅਤੇ ਡੁੱਬਣ ਦਾ ਕਾਰਨ ਕੀ ਹੈ? ਤੁਸੀਂ ਰੋਜ਼ ਬਾਣੀ ਪੜ੍ਹਦੇ ਹੋ, ਸੋਦਰ ਦੀ ਬਾਣੀ, ਉਹਦੇ ਵਿੱਚ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਪੰਕਜ ਮੋਹ ਪੱਗ ਨਹੀਂ ਚੱਲੈ। ਕਹਿੰਦੇ ਨੇ ਇਹ ਜਿਹੜੇ ਪੈਰ ਨੇ ਨਾ ਮਨੁੱਖ ਦੇ, ਇਹ ਮੋਹ ਦੇ ਚਿੱਕੜ ਵਿੱਚ ਫਸੇ ਹੋਏ ਨੇ, ਅਤੇ ਮੋਹ ਦੇ ਚਿੱਕੜ ਵਿੱਚ ਫਸਿਆ ਹੋਇਆ ਕਦੇ ਵੀ ਅੱਗੇ ਤੁਰ ਨਹੀਂ ਸਕਦਾ। ਜਿਹੜਾ ਮੋਹ ਹੈ ਨਾ, ਮੋਹ ਮਨੁੱਖ ਨੂੰ ਬੜਾ ਸੀਮਿਤ ਕਰ ਦਿੰਦਾ, ਮੋਹ ਦਾ ਦਾਇਰਾ ਬੜਾ ਛੋਟਾ। ਇਹ ਗੱਲ ਠੀਕ ਹੈ ਕਿ ਜੇ ਮੋਹ ਨਾ ਹੋਵੇ ਤਾਂ ਪਿਆਰ ਨਹੀਂ ਉਪਜਦਾ, ਪਿਆਰ ਦਾ ਬੀਜ ਵੀ ਮੋਹ ਹੀ ਹੈ। ਪਰ ਗੁਰੂ ਸਵਾਰਿਓ, ਪਿਆਰ ਦਾ ਦਾਇਰਾ ਬੜਾ ਵਿਸ਼ਾਲ ਹੈ, ਪਿਆਰ ਦੀ ਤਾਂ ਕੋਈ ਸੀਮਾ ਨਹੀਂ, ਪਰ ਮੋਹ ਦੀ ਸੀਮਾ ਹੈ। ਮੋਹ ਦੀ ਸੀਮਾ ਆ ਮੇਰੇ ਧੀਆਂ ਪੁੱਤਰ, ਆ ਮੇਰੇ ਭੈਣ ਭਰਾ, ਆ ਮੇਰੇ ਰਿਸ਼ਤੇਦਾਰ, ਆ ਮੇਰੀ ਜਾਇਦਾਦ, ਬਸ ਇੱਥੋਂ ਤੱਕ ਸੀਮਤ ਹੈ ਮੋਹ। ਪਰ ਪਿਆਰ ਦਾ ਦਾਇਰਾ ਬੜਾ ਵਿਸ਼ਾਲ ਹੈ। ਗੁਰੂ ਨਾਨਕ ਦੇ ਘਰ ਵਿੱਚ ਪਿਆਰ ਹੈ, ਖਿਆਲ ਕਰਿਓ, ਗੁਰੂ ਨਾਨਕ ਦੇ ਘਰ ਵਿੱਚ ਥਾਂ ਪਿਆਰ ਹੈ। ਔਰ ਇਹੀ ਕਾਰਨ ਹੈ ਕਿ ਜਦੋਂ ਗੁਰੂ ਨਾਨਕ ਦੇ ਮਹਾਰਾਜ ਇਸ ਜਗਤ ਜਲੰਦੇ ਨੂੰ ਤਾਰਨ ਵਾਸਤੇ ਜਾਂਦੇ ਨੇ, ਤਾਂ ਉਸ ਵੇਲੇ ਪਿਆਰ ਵਾਲੇ ਉਹ ਥੋੜ੍ਹੀ ਜਿਹੀ ਤਵੱਜੋਂ ਬਖਸ਼ਿਸ਼ ਕਰਿਆ ਜੇ, ਮਾਤਾ ਸੁਲੱਖਣੀ ਜੀ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਹੱਥ ਜੋੜ ਕੇ ਖੜ੍ਹੇ ਨੇ, ਅਤੇ ਗਲ ਵਿੱਚ ਪੱਲਾ ਪਾ ਕੇ ਕਹਿਣ ਲੱਗੇ, ਸਵਾਮੀ ਜੀ ਇਹ ਛੋਟੇ ਮਾਸੂਮ ਬੱਚੇ ਜਦੋਂ ਆਪਣੇ ਹਾਣੀਆਂ ਨੂੰ ਵੇਖਦੇ ਨੇ, ਬਾਪ ਦੀ ਗੋਦ ਵਿੱਚ ਖੇਡਦਿਆਂ, ਅਤੇ ਉਸ ਵੇਲੇ ਜਿਹੜੀ ਇਹਨਾਂ ਦੀ ਮਾਨਸਿਕ ਹਾਲਤ ਹੁੰਦੀ, ਉਹ ਮੇਰੇ ਕੋਲੋਂ ਸਹਾਰੀ ਨਹੀਂ ਜਾਂਦੀ। ਇਹਨਾਂ ਦੇ ਅੰਦਰ ਵੀ ਭਾਵਨਾ ਪੈਦਾ ਹੁੰਦੀ ਹੈ ਕਿ ਅਸੀਂ ਵੀ ਆਪਣੇ ਬਾਪੂ ਦੀ ਗੋਦ ਵਿੱਚ ਖੇਡੀਏ, ਪਰ ਤੁਸੀਂ ਤਾਂ ਬਹੁਤ ਲੰਮਾ ਸਮਾਂ ਬਾਹਰ ਚਲੇ ਜਾਂਦੇ ਹੋ, ਇਹਨਾਂ ਬੱਚਿਆਂ ਦਾ ਥੋੜ੍ਹਾ ਜਿਹਾ ਖਿਆਲ ਕਰੋ ਅਤੇ ਕਿਰਪਾ ਕਰੋ ਕਿ ਹੁਣ ਤੁਸੀਂ ਘਰ ਹੀ ਟਿਕਾਣਾ ਕਰੋ। ਅਤੇ ਜਿਹੜਾ ਕੋਈ ਮੋਹ ਵੱਸ ਹੋਵੇ ਨਾ, ਉਹ ਬੱਚਿਆਂ ਵੱਲ ਵੇਖ ਕੇ ਅਤੇ ਕਈ ਵਾਰੀ ਸਾਰੇ ਪ੍ਰੋਗਰਾਮ ਛੱਡ ਦਿੰਦਾ। ਪਰ ਮੇਰੇ ਗੁਰੂ ਨਾਨਕ ਦੇ ਅੰਦਰ ਮੋਹ ਨਹੀਂ, ਪਿਆਰ ਹੈ। ਅਤੇ ਮੇਰੇ ਗੁਰੂ ਨਾਨਕ ਨੇ ਪਤਾ ਕੀ ਜਵਾਬ ਦਿੱਤਾ? ਇੱਕ ਸ਼ਾਇਰ ਨੇ ਬੜਾ ਸੁੰਦਰ ਅੰਕਿਤ ਕੀਤਾ, ਉਹ ਕਹਿੰਦੇ ਨੇ, ਲੱਖਾਂ ਲੰਗੜੇ ਲੂਲੇ ਅਤੇ ਚੋਰ ਡਾਕੂ। ਵੇਖੋ, ਇਹ ਸਾਰੇ ਹੀ ਰੋਗੀ ਨੇ, ਕੋਈ ਤਨ ਦਾ ਰੋਗੀ ਹੈ, ਕੋਈ ਮਨ ਦਾ ਰੋਗੀ ਹੈ। ਅਤੇ ਬੜਾ ਪਿਆਰਾ ਜਵਾਬ ਦਿੱਤਾ, ਲੱਖਾਂ ਲੰਗੜੇ ਲੂਲੇ ਅਤੇ ਚੋਰ ਡਾਕੂ, ਰੋਗੀ ਬਣ ਸੁਲੱਖਣੀ ਚੀਕ ਰਹੇ ਨੇ, ਤੇਰੇ ਦੋ ਅਤੇ ਮੇਰੇ ਅਨੇਕ ਪੁੱਤਰ, ਚੁੱਕ ਚੁੱਕ ਅੱਡੀਆਂ ਮੈਨੂੰ ਉਡੀਕ ਰਹੇ ਨੇ, ਇਹਨਾਂ ਦੋ ਪਿਆਰਿਆਂ ਬੱਚਿਆਂ ਲਈ ਹੁਣ ਮੈਂ ਉਹਨਾਂ ਨੂੰ ਵੱਖ ਨਹੀਂ ਕਰ ਸਕਦਾ, ਜੇ ਤੂੰ ਦੋਨਾਂ ਦਾ ਦੁੱਖ ਨਹੀਂ ਜਰ ਸਕਦੀ, ਮੈਂ ਵੀ ਲੱਖਾਂ ਦਾ ਦੁੱਖ ਨਹੀਂ ਜਰ ਸਕਦਾ। ਕਹਿਣ ਲੱਗੇ, ਸੁਲੱਖਣੀਏ, ਇਹ ਤਾਂ ਦੋ ਨੇ ਨਾ, ਅਤੇ ਮੇਰੇ ਤਾਂ ਲੱਖਾਂ ਹੀ ਨੇ, ਤੂੰ ਇਹਨਾਂ ਦੋਨਾਂ ਦਾ ਦੁੱਖ ਨਹੀਂ ਵੇਖ ਸਕਦੀ, ਅਤੇ ਜਿਹੜੇ ਮੇਰੇ ਲੱਖਾਂ ਨੇ, ਮੈਂ ਉਹਨਾਂ ਦਾ ਦੁੱਖ ਕਿਵੇਂ ਵੇਖ ਸਕਦਾ? ਇਹ ਹੈ ਪਿਆਰ। ਅਤੇ ਜਿੱਥੇ ਪਿਆਰ ਹੋਵੇ ਨਾ, ਉੱਥੇ ਫਿਰ ਕਰਤਾਰ ਦਾ ਵਾਸਾ ਹੁੰਦਾ ਹੈ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਰ ਪਿਆਰ ਵਾਲਿਓ, ਜਿੱਥੇ ਮਾਇਆ ਹੋਵੇਗੀ ਨਾ, ਮਾਇਆ ਮਾਲਕ ਨਾਲੋਂ ਤੋੜਦੀ ਹੈ, ਮਾਇਆ ਮਾਲਕ ਵਾਲੇ ਪਾਸੇ ਨਹੀਂ ਤੁਰਨ ਦਿੰਦੀ। ਮਾਇਆ ਕਿਸ ਨੂੰ ਆਖੀਏ, ਕਿਆ ਮਾਇਆ ਕਰਮ ਕਮਾਏ, ਦੁੱਖ ਸੁੱਖੇ ਜੀਓ ਵੱਧ ਹੈ, ਹਉਮੈ ਕਰਮ ਕਮਾਏ। ਇਹ ਮਾਲਕ ਨਾਲੋਂ ਤੋੜਦੀ ਹੈ। ਇਹ ਨਾ ਸਮਝਣਾ ਕਿ ਚਾਰ ਕੌਡੀਆਂ ਨੂੰ ਹੀ ਮਾਇਆ ਆਖ ਦੇਣੇ, ਨਹੀਂ। ਜਿਹੜੀ ਵੀ ਚੀਜ਼ ਨਿਰੰਕਾਰ ਨਾਲੋਂ ਵੱਖ ਕਰਦੀ ਏ, ਬਸ ਉਸੇ ਦਾ ਨਾਮ ਹੀ ਮਾਇਆ ਹੈ। ਇਹ ਦੌਲਤ ਨੂੰ ਵੀ ਮਾਇਆ ਇਸੇ ਕਰਕੇ ਆਖਿਆ ਗਿਆ ਕਿ ਇਹ ਵੀ ਮਨੁੱਖ ਨੂੰ ਮਾਲਕ ਨਾਲੋਂ ਤੋੜ ਦਿੰਦੀ ਹੈ। ਤੋ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਕਿ ਮਹਾਂ ਦੁੱਤਰ ਮਾਇਆ। ਕਹਿੰਦੇ ਨੇ ਇਹ ਸੰਸਾਰ ਤਾਂ ਹੈ ਹੀ ਸਾਰਾ ਮਾਇਆ ਹੈ, ਔਰ ਐਸਾ ਹੈ ਕਿ ਜਿਸ ਨੂੰ ਪਾਰ ਕਰਨਾ ਬੜਾ ਔਖਾ ਹੈ। ਸਾਹਿਬ ਜੀ ਕਹਿੰਦੇ ਨੇ, ਮਹਾਂ ਦੁੱਤਰ ਮਾਇਆ जैसे पवन चुलाया। कहिंदे ने जिवें हवा दी हनेरी आउंदी है ना ते मनुख नूं धक्के पैंदे ने हवा दे, इसे तरह ही कहिंदे ने ये माया दे भी थपेड़े ने। जिन्हां नूं इन्हां थपेड़ियां दी समझ आ गई, जिन्हां नूं संसार सागर दीयां लहरां दा पता लग गया, उन्हां ने फिर निरंकार कोल बेनती कीती ते ओह बेनती की करदे ने, लोभ लहर अत नीजर बाजे काया डूबे के सुआ संसार समुंदे तार गोबिंदे तार लै बाप बीठला। कहिंदे ने लोभ दियां लहरां इन्नियां कु वज रही ने कि ये काया इस संसार समुंदर विच डुबदी जा रही है, अपने यतना नल नहीं, हे वाहिगुरु तेरी शरण विच हाँ, हुण कृपा कर इन्हां लहरां तो बचा लै। चढ़ चखड़ ओहार लहरी वहन लखेसरी, सतगुर स्यों अलाए बेड़े डुबण नहीं ना ही पाओ। कहिंदे ने गुरु नूं याद करिए ना ते फिर इस जीवन रूपी बेड़ी दे डुबण दा कोई खतरा नहीं रह जांदा। उंज ते बड़ियां लहरां ने, ये माया दी जो अग्नि है ये लहर है, कहिंदे ने ये मनुख नूं उस मालक वाले पासे नहीं तुरन देंदियां।
सोना सोना ही डराया करो त्राम राया।
सुन सुन ही डराया, कहिंदे ने सुन सुन के रब दे प्यारियां कोलों ते मेरा ते हिरदा अंदरों कंबदा है। क्यों कंबदा है? इस दा कारण है कि जो मनुख कर्म करदा है ना उन्हां कर्मां अनुसार ही फिर मनुख दा फैसला हुंदा है। और नाल ही साहब जी ये भी बख्शिश करदे ने, कहिंदे ने कि सुन सुन के मन अंदरों डरदा है कंबदा है, क्योंकि ये भी सुनिया है कि करो धर्म राया। कहिंदे ने वो जिहड़ा धर्म राजा है ना वो बड़ा सख्त है, उहदा कानून बड़ा सख्त है, और उत्थे होर कोई रिश्वत नहीं चलदी, उत्थे ते जो कीता बस उस दा ही फैसला होना है। जिवें मेरे साहब जी कहिंदे ने आपी ने भोग भोग के होए पसमड़ पावर सदाया, वड्डा होया दुनीदार गल संगल कत चलाया। कोई ये नहीं वेखता कि ते जी बड़ा वड्डा राजा है, उत्थे नहीं वेख्या जांदा, उत्थे ते जो कीता कर्मा अनुसार फैसला होना है। वड्डा होया दुनीदार गल संगल कत चलाया, अगे करनी कीरत वाची है। कहिंदे ने अगे जो तू करनी है तेरी करनी है ना बस ओ ही वेखी जानी है, जो तेरे कर्म ने वो वेखे जाने ने। अगे करनी कीरत वाची है बह लेखा कर समझाया थाओ ना होवी पाउंदी। इहदा मतलब पता की फिर अगे पैंदियां वार नहीं आउंदा, थाओ ना होवी पाउंदी। हुण सुनिए क्या रुआया मन अंधे जन्म गवाया, ऐ अंधे मन तेनू बड़ा कीमती जन्म मिलिया सी तू अजाई गवा लिया। ते साहब जी कहिंदे ने ये सुन सुन के अंदरों मन डरदा है कि धर्म राया वो भी बड़ा सख्त है।
गृह अंध कु पाया पावक सगराया।
कहिंदे ने ये जो संसार है ना ग्रह अंध कु पाया, कहिंदे ने ये है एक खूह दी न्याई, ते खूह भी केड़ा हनेरा खूह जिहदे विच पता नहीं किन्ने कु गर्क हो गए, ऐसा खूह है। और पावक सगराया और सारे अग ही अग है इस संसार विच। इस अग तो बचना है, इस खूह तो बचना है, ते किवें बचा जाएगा? गुरु सवारियो पुछिए साहब श्री गुरु अर्जन देव महाराज जी नूं, सुखमणी साहब की पाणी पावक बाणी अंदर मेरे पातशाह जी बख्शिश करते ने। साहब जी कहिंदे ने अंध कूप में पतत बकराल। हे वाहिगुरु, ये तेरे बच्चे हनेरे खूह विच डिग पए, ये डरावणे खूह विच डिग पए, ते इन्हां नूं मारियो ना, करना की ए नानक काढ लियो प्रभ दयाल। हे प्रभु जी, हे दया दे सागर वाहिगुरु जी, कृपा करो इन्हां नूं बचा लो, इन्हां नूं काढ लो। साहिब जी कहिंदे ने ये खूह बड़ा हनेरा है और सारे थावां ते केवल अग्नि ही अग्नि है।
गही ओट साधाया नानक हारत आया, अब मैं पूरा पाया।
गही ओट सदाया, इत्थे सदाया दा अर्थ करांगे गुरु। कहिंदे ने जदों मैं गुरु दी शरण लै लई, जदों मैं गुरु दा पल्ला फड़ लिया, गही ओट सदाया नानक हर त्याया। जदों मैं गुरु दी ओट लै लई, गुरु दा पल्ला फड़ लिया, ते हे नानक जी आख मैं उस मालक नूं त्याउणा शुरू कर दिता, मैं उहदी सिफत सलाह विच जुड़ गया, मैं उहदी आराधना करनी शुरू कर दित्ती, ते उस सिफत सलाह विचों मैनूं प्राप्ति की होई। पातशाह जी आखरी पंक्तियां विच बख्शिश करदे ने, अब मैं पूरा पाया। कहिंदे ने उस सिफत सलाह विचों ये अपार बख्शिश हो गई कि हुण मैनूं उस मालक की प्राप्ति हो गई जिस मालक नूं मिलण वास्ते आए सां। पर संसार रूपी ये जो सागर है माया दा, जिहदे विच अग्नि है, डरावना खूहा है, कहिंदे ने इसने बड़ियां रुकावटां पाईयां, पर जदों मैं गुरु दी शरण लै लई, गुरु ने कृपा कर दित्ती, नाम दी दात दे दित्ती, ते उस नूं आराधदिआं ध्याउंदिआं होइआं हुण मैं उस पूरे दे नाल जुड़ गया हाँ। गुरु सवारियो, सतगुरु जी रहमत करन, बख्शिश करन, साडी ऐसी अवस्था बन जाए, गुरु दी शरण विच आईए, ते गुरु दे हुक्मां अनुसार जपदिआं जपदिआं नाम जपदिआं उस नामी दे नाल साडा संबंध बन जाए। सतगुरु जी ऐसी साडी अवस्था बना देण, रहमत करन, बख्शिश करन। कल दा दिन होर दास ने आप जी दे चरण परसने ने, मैं धनवादी हाँ, कोटान कोट धनवाद धन धन साहिब श्री गुरु ग्रंथ साहिब महाराज जी दा, मानयोग प्रधान साहिब श्रोमणी गुरद्वारा प्रबंधक कमेटी जथेदार सरदार अवतार सिंह जी, मानयोग सिंह साहिब ज्ञानी जगतार सिंह जी, होर समूह सारे सिंह साहिबान जी दा कोटान कोट धनवादी हाँ। मानयोग भाई साहब जी जिन्ना बड़े प्यार दे नाल बाणी सरवण कराई है, इन्हों का भी कोटान कोट धनवाद। आप समूह संगता का धनवाद। आओ आखरी पंक्तियाँ सारे रल के पढ़िए, तो फिर समाप्ति करिए जी।
गही ओट साधाया नानक हर त्याया, अब मैं पूरा पाया।
वाहिगुरु जी का खालसा, वाहिगुरु जी की फतेह।